ਕਿਣਕਾ ਇੱਕ ਜਿਸ ਜੀਵ ਸਾਹ ਹੈ, ਜੇ ਇਹਦਾ ਇੱਕ ਕਿਣਕਾ ਵੀ ਵੱਸ ਜਾਵੇ ਨਾ ਦਿਲ 'ਚ, ਪੂਰਾ ਦਾ ਇੰਪੋਸੀਬਲ ਹੈ, ਕਿਸੇ ਕਿਸੇ ਦੇ ਪੂਰਾ ਵੱਸਦਾ, ਉਹ ਫਿਰ ਪੂਰਾ ਹੋ ਜਾਂਦਾ, ਅਧੂਰਾ ਨਹੀਂ ਰਿਹਾ ਕਹਿੰਦਾ। ਜੇ ਇੱਕ ਅੱਖਰ ਵੀ ਵੱਜ, ਇੱਕ ਕਿਣਕੇ ਜਿੰਨਾ ਵੀ ਵੱਸ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਫਿਰ ਵੀ ਉਹਦੀ ਮਹਿਮਾ ਨੂੰ ਕੋਈ ਕਹਿ ਨਹੀਂ ਸਕਦਾ। ਸਾਦਗੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਹੋ, ਫਿਰ ਉਹਦੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਗਾਂਖੀ ਇਹ ਕਹਿ ਦਰਸ਼ ਤੁਹਾਰ, ਜੇ ਲੋਚਾ ਲੱਗੀ ਹੋਵੇ ਜਿਹਦੇ ਹਿਰਦੇ ਦੇ ਅੰਦਰ, ਮੈਨੂੰ ਦਰਸ਼ ਹੋ ਜਾਵੇ ਉਸ ਪੂਰਨ ਪਰਿਪੂਰਨ ਪਰਮੇਸ਼ਰ ਦਾ, ਕਹਿੰਦੇ ਫਿਰ ਉਹਨਾਂ ਦੀ ਜੇ ਮਿਲ ਜਾਵੇ ਸੰਗਤ ਲੋਚਾ ਵਾਲਿਆਂ ਦੀ, ਫਿਰ ਉਹ ਸੰਗਤ ਕੀ ਅਸਰ ਕਰਦੀ ਹੈ? ਮਹਾਰਾਜ ਕਹਿੰਦੇ ਨਾਨਕ ਉਹਨ ਸੰਗ ਹੋਏ ਉਧਾਰ, ਉਹ ਮੇਰਾ ਉਧਾਰ ਹੋ ਜਾਂਦਾ, ਮੇਰਾ ਸਾਡਾ ਸਾਡਾ, ਉਹਨਾਂ ਦੀ ਸੰਗਤ ਮਿਲ ਜਾਵੇ ਜਿਹੜੇ ਦਰਸ਼ਨਾਂ ਨੂੰ ਲੋਚਦੇ ਫਿਰਦੇ, ਜਿਹਨਾਂ ਦੇ ਅੰਦਰ ਹਰ ਵਕਤ ਇੱਕੋ ਲਗਨ ਹੈ, ਸੀਨੇ ਖਿੱਚ ਜਿਹਨਾਂ ਨੇ ਕਾਫ਼ੀ, ਉਹ ਘਰ ਆਰਾਮ ਨਾ ਲੈਂਦੇ, ਨਿਉਂ ਵਾਲੀ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਕਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਹਨਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਇਹਨਾਂ ਦੀ ਜੇ ਸੰਗਤ ਮਿਲ ਜਾਵੇ ਮਹਾਰਾਜ ਕਹਿੰਦੇ ਉਧਾਰ ਹੋ ਜਾ। ਸੋ ਇਹਨੂੰ ਸਾਰੇ ਨੂੰ ਜੇ ਆਪਾਂ ਇੱਕ ਗੱਲ ਦੇ ਵਿੱਚ ਕਹੀਏ ਨਿਚੋੜ ਲਈ, ਇਹਦਾ ਸਾਰੇ ਦਾ ਕੀ ਮਤਲਬ ਹੋਇਆ ਸੀ? ਕਹਿੰਦੇ ਆ ਬੰਦਗੀ ਕਰਨੀ, ਨਾਮ ਜਪਣਾ। ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਅਨੰਦਪੁਰ ਸਾਹਿਬ ਦੇ ਅੰਦਰ ਅਨੇਕ ਸੰਗਤਾਂ ਦਾ ਉਧਾਰ ਕਰ ਰਹੇ, ਅਤੇ ਮਾਤਾ ਜੀਤੋ ਜੀ ਬਚਪਨ ਤੋਂ ਹੀ ਬਹੁਤ ਸੋਚੀ ਵਾਲੇ ਸੀ, ਪਿੱਛੋਂ ਹੀ ਪੂਰੇ ਆਏ ਸੀ ਇਸ ਸੰਸਾਰ ਦੇ, ਬਹੁਤ ਵੱਡੀ ਹਸਤੀ ਸੀ ਅਤੇ ਵੱਡੀ ਦੇਣ ਹੈ ਉਹਨਾਂ ਦੀ ਸਨ। ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ, ਚਿੜੀਆਂ ਲੈ ਗਈਆਂ ਇੱਕ ਕਤਰਾ, ਲੜ ਲੜ ਕੇ ਉੱਥੇ ਹੀ ਸ਼ਹੀਦ ਹੋ ਗਏ। ਮਾਤਾ ਜੀ ਕੋਲ ਗੱਲ ਪਹੁੰਚੀ ਵੀ ਬਹੁਤ ਸ਼ਕਤੀਸ਼ਾਲ ਅੰਮ੍ਰਿਤ ਤਿਆਰ ਹੋ ਗਿਆ। ਮਾਤਾ ਜੀ ਕਿਹਾ ਵੀ ਕਿਹਨੇ? ਜਿਹਨਾਂ ਦੇ ਤਿਲਕ ਦੇ ਨਾਲ ਗੁਰਿਆਈ ਦੀ ਗੱਦੀ 'ਤੇ ਬੈਠਿਆ ਕਰਦੇ ਸੀ ਬਾਬੇ ਬੁੱਢੇ ਦੀ ਲਾਜ, ਰਾਮ ਕੌਰ ਅਨੁਭਵੀ ਸੀ, ਬ੍ਰਹਮ ਗਿਆਨੀ ਸੀ, ਜਾਣਗੇ ਵੀ ਇੰਨੀ ਸ਼ਕਤੀ ਤਾਂ ਸਾਂਭਦੀ ਹੋਣੀ ਹੈ, ਤਾਂ ਜਰ ਨੂੰ ਜਰਨਾ ਹੈ, ਨਾਮ ਦੀ ਉਹ ਸ਼ਕਤੀ ਨਹੀਂ ਸਾਂਭੀ ਜਾਂਦੀ, ਕੋਈ ਬਿਰਲਾ ਜਿਹੜਾ ਨਾਮ ਦੀ ਸ਼ਕਤੀ ਨੂੰ ਸਹਿਨ ਕਰਦਾ, ਸਾਰਿਆਂ ਤੋਂ ਨਹੀਂ ਹੁੰਦੀ ਵੀ ਨਾਲ ਹੋਰ ਅੰਮ੍ਰਿਤ ਆ ਗਿਆ, ਇਹਦੀ ਸ਼ਕਤੀ ਕਿਵੇਂ ਸਹੀ ਜੋ ਮਨੁੱਖ ਦੇ ਵਿੱਚ ਤਾਕਤ ਨਹੀਂ ਹੈ, ਜਿੰਨੇ ਵਾਟ ਦਾ ਬਲਬ ਹੋਵੇ ਉਨੇ ਵਾਟ ਦੀ ਬਿਜਲੀ ਸਹਿ ਸਕਦਾ, 240 ਵਾਲਾ 240 ਦੀ, 220 ਦਾ, 440 ਵਾਲਾ 411,000 ਦੀ ਬਿਜਲੀ ਲਾ ਦਿਓ, ਸਾਰੇ ਹੀ ਬਲਬ ਫਟ ਜਾਣਗੇ, ਟਿਊਬਾਂ ਫਟ ਜਾਣਗੀਆਂ, ਸਾਰੀਆਂ ਮੋਟਰਾਂ ਜਲ ਜਾਣਗੀਆਂ, ਕਹਿੰਦੇ ਉਹਦੇ 'ਚ ਸ਼ਕਤੀ ਨਹੀਂ ਹੈ। ਮਾਤਾ ਜੀ ਕੁਛ ਕਰੋ, ਇੰਨਾ ਨਹੀਂ ਸਹਿ ਜਾਣਾ ਕਿਸੇ ਤੋਂ, ਇੰਨਾ ਤੇਜ਼ ਕਰਾਰਾ ਤੇਜ਼ ਭਰਤਾ। ਮਾਤਾ ਜੀ ਗਏ ਜਾ ਕੇ ਪਤਾਸ਼ਿਆਂ ਦੀ ਝੋਲੀ ਭਰ ਕੇ ਲੈ ਗਏ, ਮਹਾਰਾਜ ਜੀ ਵੱਲ ਦੇਖਿਆ, ਮਹਾਰਾਜ ਜੀ ਨੇ ਪਤਾਸ਼ੇ ਦੇਖੇ, ਕਹਿੰਦੇ ਮਹਾਰਾਜ ਮਾਂ ਦਾ ਪਿਆਰ ਵੀ ਇਹਦੇ ਵਿੱਚ ਚਾਹੀਦਾ, ਪਿਆਰ ਲੈ ਕੇ ਆਈਆਂ। ਮਹਾਰਾਜ ਕਹਿੰਦੇ ਤੈਂ ਬੜਾ ਚੰਗਾ ਕਰਿਆ, ਕਿਉਂਕਿ ਵੀਰ ਰਸ ਦੇ ਨਾਲ ਜੇ ਸ਼ਾਂਤੀ ਨਾ ਹੋਵੇ ਕਰ, ਤਾਂ ਵੀਰ ਰਸ ਜਿਹੜਾ ਹੈ ਸ਼ਾਂਤੀ ਤੋਂ ਬਗੈਰ ਬਹੁਤ ਭਿਆਨਕ ਬਣ ਜਾਇਆ ਕਰ। ਸੱਚੰਗਾ ਕਰਿਆ ਤੈਂ ਸ਼ਾਂਤੀ ਲੈ, ਸ਼ਾਂਤੀ ਵਾਸਤੇ ਪਤਾਸ਼ੇ ਲਿਆ। ਸੋ ਮਾਤਾ ਜੀ ਇੱਕ ਦਿਨ ਕਹਿਣ ਲੱਗੇ ਗੁਰੂ ਮਹਾਰਾਜ ਜੀ ਨੂੰ ਕਿ ਗੁਰੂ ਨਾਨਕ ਦੀ ਬਾਣੀ ਦੇ ਅੰਦਰ, ਗੁਰੂ ਨਾਨਕ ਦੇ ਘਰ ਨਾਮ ਦੀ ਬੜੀ ਮਹਿਮਾ ਹੈ, ਨਾਮ ਇਹ ਨਾਮ ਹੁੰਦਾ, ਅਤੇ ਇਸ ਗੱਲ ਦਾ ਪਤਾ ਲੱਗਦਾ ਵੀ ਨਾਮ ਇੱਕ ਪਰਿਪੂਰਨ ਸ਼ਕਤੀ ਹੈ ਜਿਹਨੇ ਸਾਰੇ ਸੰਸਾਰ ਨੂੰ ਰਚਿਆ ਹੋਇਆ। ਨਾਮ ਕੇ ਤਾਰੇ ਸਗਲੇ ਜੰਗ, ਨਾਮ ਕੇ ਤਾਰੇ ਖੰਡ ਬ੍ਰਹਿਮ, ਨਾਮ ਕੇ ਤਾਰੇ ਕੁੜੀਆਂ ਸਭ ਭਵਨ, ਨਾਮ ਨੇ ਹੀ ਤਾਰੇ ਹੋਏ ਨੇ ਸਾਰੇ, ਨਾਮ ਦੀ ਉਹ ਸ਼ਕਤੀ ਸਾਰੇ ਕੰਮ ਕਰਦੀ ਹੈ ਸਾਡੇ ਵਿੱਚ, ਹਰੇਕ ਦੇ ਵਿੱਚ। ਬਈ ਉਹ ਨਾਮ ਤੱਕ ਪਹੁੰਚਣ ਦੀ ਕੋਈ ਵਿਧੀ ਤਾਂ ਕਿਰਪਾ ਕਰਕੇ ਦੱਸੋ, ਅਤੇ ਜਾਂ ਨਾਮ ਮਾਰਗ ਦੀ ਸੋਝੀ ਪਾਓ, ਕਿਉਂਕਿ ਪਹਿਲੇ ਜਿੰਨੇ ਮਾਰਗ ਨੇ ਉਹ ਬੜੇ ਕੰਪਲੀਕੇਟਡ ਨੇ। ਜੇ ਅਸੀਂ ਯੋਗ ਕਰਦੇ ਹਾਂ, ਹੱਠ ਯੋਗ ਕਰਦੇ ਹਾਂ, ਨੇਤੀ ਧੋਤੀ ਨਿਓਲੀ ਕਰਮ ਵਗੈਰਾ, ਕਪਾਲੀ ਵਗੈਰਾ, ਬੜੇ ਔਖੇ ਸਾਧਨ, ਕਰਨੇ ਹੀ ਔਖੇ ਨੇ। ਗ੍ਰਿਸਤੀ ਬੰਦਾ ਕਰ ਨਹੀਂ ਸਕਦਾ। ਪ੍ਰਾਣਾਯਾਮ ਕਰਨਾ ਸ਼ੁਰੂ ਕਰ ਦਿਓ ਅੱਜ ਕੱਲ੍ਹ। 10,000 ਬੰਦੇ ਚੋਂ ਇੱਕ ਤਾਂ ਲੰਘ ਜੂਗਾ, 9,999 ਬੰਦੇ ਪਾਗਲਖਾਨੇ ਚਲੇ ਜਾਣਗੇ ਜਾਂ ਚਲੇ ਗਏ ਹੋ ਜਾਣਗੇ, ਕਿਉਂਕਿ ਆਦਮੀ ਦੇ ਅੰਦਰ ਤਾਕਤ ਨਹੀਂ ਹੈ, ਨਾ ਕੋਈ ਰਜੇਮ ਹੈ, ਨਾ ਪ੍ਰੋਪਰ ਗਾਈਡੈਂਸ ਹੈ। ਗਰਮੀ ਖੁਸ਼ਕੀ ਦਿਮਾਗ 'ਚ ਇੰਨੀ ਪੈ ਜਾਂਦੀ ਹੈ ਵੀ ਉਹਨੂੰ ਅੱਗਾ ਪਿੱਛਾ ਸੁੱਝਣ ਤੋਂ ਹੀ ਹਟ ਜਾਂਦਾ। ਬਾਕੀ ਜਿਹੜੇ ਯੋਗ ਦੇ ਹੋਰ ਸਾਧਨ ਨੇ, ਗਿਆਨ ਹੈ, ਗਿਆਨ ਜਿਹੜਾ ਹੈ ਇਕੱਲਾ ਗਿਆਨ ਹੈ, ਉਹ ਆਦਮੀ ਨੂੰ ਖੁਸ਼ਕ ਬਣਾ ਦਿੰਦਾ, ਨਾਸਤਕ ਜਿਹਾ ਹੋ ਜਾਂਦਾ, ਕੁਛ ਵੀ ਨਹੀਂ ਉਹਦੇ ਅੰਦਰ ਰਹਿੰਦਾ। ਇੱਕ ਜਾਣਨ ਵਾਲੀ ਚੀਜ਼ ਜਾਣ ਲਈ, ਜਾਣਨ ਵਾਲੇ ਨਹੀਂ ਹੈ। ਜੇ ਅੰਬ ਦੇ ਬਾਰੇ ਅਸੀਂ ਜਾਣ ਲਿਆ ਵੀ ਲੰਗੜੇ ਇਲਾਰਸੀ ਦੇ ਅੰਦਰ ਇੰਨੀ ਕੈਲਰੀਜ ਹੁੰਦੀ ਹੈ, ਇੰਨੀ ਸ਼ੂਗਰ ਹੁੰਦੀ ਹੈ, ਇੰਨੇ ਇਹਦੇ 'ਚ ਐਸਿਡ ਹੁੰਦਾ ਹੈ, ਇੰਨਾ ਫਲਾਣਾ ਤੱਤ ਹੁੰਦਾ ਹੈ, ਇਸ ਤਰ੍ਹਾਂ ਹੁੰਦਾ ਹੈ ਪੈਦਾ, ਜੇ ਉਹਦਾ ਵਿਸ਼ਲੇਸ਼ਣ ਕਰ ਲਿਆ, ਐਨਾਲਾਈਜ਼ ਕਰ ਲਿਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੰਬ ਚੂਕ ਲਿਆ। ਗਿਆਨ ਅਤੇ ਪ੍ਰੈਕਟਿਸ ਦੇ ਵਿੱਚ ਫਰਕ ਹੋਇਆ ਕਰ। ਸੋ ਮਹਾਰਾਜ ਜਿਹੜੇ ਗਿਆਨ ਵੱਲ ਦੇ ਮਾਰਗ ਨੇ ਉਹ ਨਿਰੇ ਗਿਆਨੀ ਬਣ ਗਏ ਹੋ ਕੇ। ਕਿਰਪਾ ਕਰਕੇ ਆਪ ਵਿਸਥਾਰਪੂਰਵਕ ਇਹ ਦੱਸਣ ਦਾ ਕਿਰਪਾ ਕਰੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਜਗਿਆਸੂ ਪਰਮ ਸੁੱਖ ਤੱਕ ਪਹੁੰਚ ਸਕਦਾ। ਸੋ ਮਹਾਰਾਜ ਜੀ ਸੁਣ ਕੇ ਗੰਭੀਰ ਹੋ ਗਏ, ਕਹਿਣ ਲੱਗੇ ਦੇਖੋ ਇਹ ਛੋਟਾ ਜਿਹਾ ਸਬਜੈਕਟ ਨਹੀਂ ਹੈ, ਸਾਰੀ ਜ਼ਿੰਦਗੀ ਦੀ ਇਹ ਇੱਕ ਬੜੀ ਭਾਰੀ ਜਦੋਜਹਿਦ ਹੈ। ਇਹਨੂੰ ਜੇ ਆਦਮੀ ਧਿਆਨ ਦੇ ਨਾਲ ਕਰੇ ਤਾਂ ਤੱਕ ਤੁਰ ਪੈਂਦਾ, ਨਹੀਂ ਉੱਪਰ ਚੜ੍ਹਦਾ ਹੇਠਾਂ ਗਿਰਦਾ, ਉੱਪਰ ਚੜ੍ਹਦਾ ਹੇਠਾਂ ਗਿਰਦਾ, 10 ਕਦਮਾਂ ਉੱਪਰ ਨੂੰ ਗਿਆ, 50 ਥੱਲੇ ਨੂੰ ਆ ਗਿਆ, ਇਹਨੂੰ ਪਤਾ ਨਹੀਂ ਰਹਿੰਦਾ ਉੱਥੇ ਦਾ ਉੱਥੇ ਰਹਿੰਦਾ, ਕਿਉਂਕਿ ਸਾਵਧਾਨ ਨਹੀਂ ਹੈ, ਪੂਰੀ ਤਰ੍ਹਾਂ ਦਾ ਨਾਲ ਨਾਮ ਵੱਲ ਲੱਗਿਆ ਨਹੀਂ, ਐਵੇਂ ਹੀ ਹੈ, ਅੱਧ ਸੁੱਤਾ ਗਿਆ ਤੁਰਿਆ ਫਿਰਦਾ। ਜਿੰਨਾ ਚਿਰ ਸਾਵਧਾਨਤਾ ਨਹੀਂ ਆਉਂਦੀ, ਪਰਪਸਤਾ ਪੂਰੀ ਤਰ੍ਹਾਂ ਇਹਦੇ ਮਨ ਦੇ ਅੰਦਰ ਮੰਤਵ ਸੰਤ ਨਹੀਂ ਆਉਂਦਾ ਅਤੇ ਲਗਨ ਨਹੀਂ ਆਉਂਦੀ, ਦ੍ਰਿੜਤਾ ਨਹੀਂ ਆਉਂਦੀ, ਮਹਾਰਾਜ ਕਹਿੰਦੇ ਇਸ ਰਸਤੇ ਚੱਲਣਾ ਬਹੁਤ ਔਖਾ, ਬੜੀ ਮੁਸ਼ਕਲ ਦੇ ਨਾਲ ਜੇ ਆਦਮੀ ਜਿਸ ਲਾਈਨ 'ਤੇ ਪੈਦਾ ਹੋਇਆ ਹੈ ਮਾਂ ਦੇ ਪੇਟ 'ਚੋਂ ਉੱਥੇ ਵੀ ਖੜ੍ਹਾ ਰਹਿ ਜਾਵੇ ਉਹ ਵੀ ਬੜਾ ਪਾਗਾ ਵਾ। ਪਰ ਹੁੰਦਾ ਕੀ ਆ, ਅਸੀਂ ਐਸੇ ਚੀਜ਼ਾਂ ਬੀਜ ਦਿੰਦੇ ਹਾਂ ਕਿ ਪੈਦਾ ਹੋਣ ਨਾਲੋਂ ਬਹੁਤ ਭਾਰੇ ਹੋ ਕੇ ਜਾਂਦੇ ਹਾਂ। ਜਦੋਂ ਭਾਰੇ ਹੋ ਜਾਂਦੇ ਹਾਂ ਫਿਰ ਅਸੀਂ ਹਾਇਰ ਪਲੈਨਟਸ ਨਹੀਂ ਜਾ ਸਕਦੇ, ਅਸੀਂ ਫਿਰ ਪਤਾਲ 'ਚ ਜਾਵਾਂਗੇ, ਲੋਅਰ ਪਲੈਨਟਸ, ਲੋਅਰ ਮੰਡਲਾਂ 'ਚ ਜਾਵਾਂਗੇ ਜਿਨ੍ਹਾਂ ਨੂੰ ਨਰਕ ਕਿਹਾ ਜਾਂਦਾ, ਛੋਟੀਆਂ ਜੂਨਾਂ 'ਚ ਜਾਵਾਂਗੇ, ਕਿਉਂਕਿ ਅਸੀਂ ਆਪਣਾ ਆਪ ਨੂੰ ਗਲਤ ਬਣਾ ਰਹੇ ਹਾਂ। ਕਹਿੰਦੇ ਇਸ ਕਰਕੇ ਪੂਰੀ ਸਾਵਧਾਨਤਾ ਹੋਵੇ, ਲਗਨ ਹੋਵੇ, ਸੋਝੀ ਹੋਵੇ, ਤਾਂ ਫਿਰ ਜੇ ਫਿਰ ਕਦਮ ਕਦਮ ਚੱਲੇ ਤਾਂ ਚੜ੍ਹਦਾ ਨਹੀਂ ਚੜ੍ਹਦਾ। ਕਹਿੰਦੇ ਦੇਖੋ ਮੋਟੀ ਜਿਹੀ ਗੱਲ ਦੱਸਦੇ ਹਾਂ ਵੀ ਸ਼ੇਰ ਦਾ ਦੁੱਧ ਸ਼ੇਰਨੀ ਦਾ ਦੁੱਧ ਰੱਖਣਾ, ਉਹਦੇ 'ਚ ਇੰਨੀ ਤਿੱਖੀ ਤੇਜ਼ਾਬ ਹੁੰਦੀ ਹੈ ਕਿ ਹਰ ਭਾਂਡਾ ਪਿੱਤਲ ਦੇ ਭਾਂਡੇ 'ਚ ਰੱਖ ਦਿਉ ਬਲੀਆਂ ਕਰ, ਲੋਹੇ 'ਚ ਰੱਖ ਦਿਉ ਬਲੀਆਂ ਕਰ, ਉਹਦਾ ਪਾਤਰ ਹੋਣਾ ਚਾਹੀਦਾ ਜਿਹਦੇ 'ਚ ਇਹ ਚੀਜ਼ ਰੱਖੀ ਜਾ। ਕਹਿੰਦੇ ਸੋਨੇ ਦੇ ਭਾਂਡੇ 'ਚ ਸ਼ੇਰਨੀ ਦਾ ਦੁੱਧ ਟਿਕਦਾ ਨਹੀਂ, ਟਿਕਦਾ ਨਹੀਂ। ਇਸੇ ਤਰ੍ਹਾਂ ਜਿਹੜਾ ਨਾਮ ਹੈ ਉਹਦੇ ਵਾਸਤੇ ਵੀ ਜ਼ਰੂਰੀ ਹੈ ਵੀ ਪਾਤਰ ਕਿਹਾ ਜਿਹਾ ਹੋਣਾ ਚਾਹੀਦਾ, ਪਹਿਲਾਂ ਭਾਂਡੇ ਦਾ ਪਤਾ ਹੋਵੇ ਸਾਨੂੰ ਵੀ ਕਿਹੜੇ ਭਾਂਡੇ 'ਚ ਨਾਮ ਨੇ ਟਿਕਣਾ। ਸੋ ਉਹਦੇ ਬਾਰੇ ਮਹਾਰਾਜ ਜੀ ਫਰਮਾਨ ਕਰਦੇ ਹਾਂ ਕਿ ਸਮਝੋ ਪਾਈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਜੇ ਦੁੱਧ ਲੈਣ ਜਾਣਾ ਹੈ ਕਹਿੰਦੇ ਠਹਿਰ ਜਾ, ਖੱਟਾ ਨਾ ਹੋ ਜਾਵੇ, ਫਟ ਜੂਗਾ, ਭਾਂਡਾ ਧੋ ਲੈਣ। ਸਿਆਣੀਆਂ ਜਿਹੜੀਆਂ ਬੀਬੀਆਂ ਹੋਇਆ ਕਰਦੀਆਂ ਸੀ ਉਹ ਉਸ ਦੀ ਜਿਹੜੀ ਮਾੜੀ ਮੋਟੀ ਉਹਦੇ 'ਚ ਸੁਗੰਧ ਹੁੰਦੀ ਜਾਂ ਗੰਧ ਹੁੰਦੀ ਉਹਨੂੰ ਦੂਰ ਕਰਨ ਵਾਸਤੇ ਧੂਫ ਦੇ ਲਿਆ ਕਰਦੀਆਂ ਸੀ। ਕਹਿੰਦੇ ਫਿਰ ਧੂਫ ਦੋ, ਫਿਰ ਦੁੱਧ ਦੇ ਦੁੱਧ ਲੈਣ ਜਾਓ। ਦੁੱਧ ਕਰਨ ਹੁਣ ਸੁਰਤ ਸਮਾਇਣ, ਕਹਿੰਦੇ ਹੁਣ ਦੁੱਧ ਦੀ ਥਾਂ 'ਤੇ ਕਰਮ ਬਣਾ ਲਓ, ਸ਼ੁਭ ਕਰਮ, ਕਿ ਜਿਹੜਾ ਜਾਗ ਲਾਉਣਾ ਦੁੱਧ ਨੂੰ ਉਹਨੂੰ ਸੁਰਤ ਬਣਾ ਲਓ, ਅਤੇ ਜਦੋਂ ਜਿਹੜੇ ਭਾਂਡੇ 'ਚ ਜਮਾਉਣਾ ਹੈ ਉਸਨੂੰ ਉਹ ਆਸਾ ਨਿਰਾਸਾ ਤੋਂ ਬਾਹਰ ਲਾਓ, ਉਹਦੇ 'ਚ ਪਰਪਸ ਨਾ ਕੋਈ ਵੀ ਹੋਵੇ, ਵਾਜਨਾ ਨਾ ਕੋਈ ਵੀ ਹੋਵੇ, ਕੇਵਲ ਇੱਕ ਲਗਨ ਹੋਵੇ ਵੀ
ਕਹਿੰਦੇ ਐਸਾ ਭਾਂਡਾ ਹਿਰਦੇ ਦਾ ਜਿੰਨਾ ਚਿਰ ਨਹੀਂ ਬਣਦਾ ਉਨੀ ਦੇਰ ਤੱਕ ਇਹ ਨਾਮ ਨਹੀਂ ਠਹਿਰਿਆ ਕਰਦਾ। ਸੋ ਨਾਮ ਦੇ ਵਾਸਤੇ ਕੁਛ ਰਹਿਤਾਂ ਨੇ ਸਾਹ ਪਹਿਲੀਆਂ ਰਹਿਤਾਂ ਦਾ ਸਾਨੂੰ ਪੰਜ ਪਿਆਰੇ ਦੱਸਦੇ ਨੇ ਜਿਹਨਾਂ ਨੂੰ ਅਸੀਂ ਇਹ ਸਮਝਦੇ ਹਾਂ ਵੀ ਉਹ ਹੋ ਗਈਆਂ ਬਸ ਹੁਣ ਅਸੀਂ ਲੰਘ ਜਾਂਦੇ। ਮਹਾਰਾਜ ਦੇ ਅਸੀਂ ਕੋਟੇਸ਼ਨਾਂ ਦੇ ਦਿੰਦੇ ਹਾਂ ਰਹਿਤਨਾਮਿਆਂ ਦਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਘਰ 'ਚ। ਜੇ ਵਿਚਾਰ ਦੀ ਕਸਵੱਟੀ 'ਤੇ ਅਸੀਂ ਲਾਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਅਸੀਂ ਤੋਲੀਏ ਇਸ ਚੀਜ਼ ਨੂੰ, ਮਹਾਰਾਜ ਕਹਿੰਦੇ ਵੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਕਹਿੰਦੇ ਪਰ ਇਕੱਲੇ ਭੇਖ ਨਾਲ ਤਾਂ ਨਹੀਂ ਲੰਘਣਾ, ਇੰਨਾ ਹੀ ਹੋ ਗਿਆ ਸਕੂਲ ਦੀ ਐਂਟਰੀ ਕਰਕੇ ਤੂੰ ਸਕੂਲ ਦਾ ਪਛਾਣ ਹੋ ਜਾਂਦੀ ਹੈ ਵੀ ਫਲਾਣੇ ਸਕੂਲ ਦਾ ਸਟੂਡੈਂਟ ਹੈ। ਉਹ ਸਟੂਡੈਂਟ ਜੇ ਕੋਈ ਗਲਤੀ ਕਰੇ ਤਾਂ ਉਹ ਸਕੂਲ ਦੀ ਬਦਨਾਮੀ ਹੋ ਜਾਂਦੀ ਹੈ, ਇਹ ਬਦਨਾਮੀ ਦਾ ਡਰ ਉਹਨੂੰ ਠੀਕ ਰੱਖਦਾ। ਇਸੇ ਤਰ੍ਹਾਂ ਗੁਰੂ ਦਾ ਹੋ ਕੇ ਜੇ ਕੋਈ ਗਲਤੀਆਂ ਕਰਦਾ ਹੈ ਬਦਨਾਮ ਹੋ ਜਾਂਦਾ, ਗੁਰੂ ਨਾਰਾਜ਼ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਗੁਰੂ ਦਾ। ਪਰ ਇਹ ਸਾਰੀ ਚੀਜ਼ ਤਾਂ ਨਹੀਂ ਹੈ। ਸੋ ਮਹਾਰਾਜ ਕਹਿੰਦੇ ਨਾਮ ਦੀਆਂ ਰਹਿਤਾਂ, ਇਹ ਰਹਿਤਾਂ ਤੋਂ ਪਲੱਸ ਹੋ ਕਰੋ ਅੱਗੇ, ਇੱਥੇ ਹੀ ਨਾਮ ਠਹਿਰੋ। ਸਭ ਤੋਂ ਜਿਹੜੀ ਪਹਿਲੀ ਰਹਿਤ ਹੈ ਉਹ ਇਹ ਹੈ ਕਿ ਵਾਹਿਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਵੀ ਰੱਬ ਕੀ ਚੀਜ਼ ਹੈ, ਮੇਰਾ ਅਤੇ ਉਹਦਾ ਕੀ ਸੰਬੰਧ ਹੈ, ਮੈਂ ਉਸ ਨੂੰ ਮਿਲਣਾ ਕਿਉਂ ਚਾਹੁੰਦਾ। ਇਹ ਤਿੰਨ ਚੀਜ਼ਾਂ ਜਿੰਨਾ ਚਿਰ ਮਨ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਚਿਰ ਸਾਡੇ ਜਿੰਨੇ ਵੀ ਕਰਮ ਨੇ ਉਹ ਨਿਸ਼ਾਨੇ ਤੋਂ ਬਗੈਰ ਕਰਮ ਚੱਲ ਰਹੇ ਨੇ। ਟਾਰਗੇਟ ਸਾਹਮਣੇ ਹੈ, ਰਾਈਫਲ ਵੀ ਹੈ ਹੱਥ ਵਿੱਚ ਅਤੇ ਬੀਟ ਵੀ ਹੈ, ਸਭ ਕੁਛ ਹੈਗਾ, ਅਤੇ ਉਸਨੇ ਮੋਢੇ ਨਾਲ ਵੀ ਰਾਈਫਲ ਲਾਈ ਹੋਈ ਹੈ, ਟ੍ਰਿਗਰ 'ਤੇ ਵੀ ਹੱਥ ਰੱਖਿਆ ਹੋਇਆ, ਕੂਣੀ ਦਾ ਕੂਣੀ 'ਤੇ ਧਾਤੀ 'ਤੇ ਰੱਖ ਕੇ ਉਹਨੂੰ ਹੋਲਡ ਵੀ ਕਰਿਆ ਹੋਇਆ, ਦੇਖਦਾ ਵੀ ਹੈ ਸਾਹਮਣੇ ਪਰ ਨਿਸ਼ਾਨਾ ਨਹੀਂ ਲਾ ਰਿਹਾ। ਨਤੀਜਾ ਕਿ ਉਹ ਚਾਹੇ 100 ਗੋਲੀਆਂ ਚਲਾ ਦੇਵੇ ਟਾਰਗੇਟ 'ਚ ਜਾ ਕੇ ਨਹੀਂ ਲੱਗਦੀਆਂ। ਜੇ ਸਾਵਧਾਨ ਹੈ, ਸਾਹ ਰੋਕਿਆ ਹੋਇਆ ਅਤੇ ਟਾਰਗੇਟ ਸਾਹਮਣੇ ਹੈ, ਪੂਰੀ ਇਕਾਗਰਤਾ ਹੈ, ਸਰੀਰ ਦੇ ਵਿੱਚ ਕੋਈ ਹਰਕਤ ਨਹੀਂ ਹੈ, ਸਾਹ ਰੋਕ ਲਿਆ, ਹਰਕਤ ਖਤਮ ਕਰ ਲਈ, ਫਿਰ ਜਦ ਟ੍ਰਿਗਰ ਦੱਬਦਾ ਤਾਂ ਗੁਲਜ਼ਰੀ 'ਚ ਗੋਲੀ ਜਾ ਕੇ ਲੱਗਦੀ ਹੈ। ਗੋਲੀ ਇੱਕੋ ਹੀ ਚੜਾਈ ਬਹੁਤ ਹੈ, ਸੈਂਕੜੇ ਹਜ਼ਾਰਾਂ ਦੀ ਲੋੜ ਨਹੀਂ। ਸੋ ਪਹਿਲੀ ਚੀਜ਼ ਇਹ ਹੈ ਕਿ ਸਾਨੂੰ ਟਾਰਗੇਟ ਦਾ ਪਤਾ ਹੋਣਾ ਚਾਹੀਦਾ ਵੀ ਸਾਡੇ ਸਾਹਮਣੇ ਕਿਹੜਾ ਟਾਰਗੇਟ। ਉਹ ਜੋ ਵਾਹਿਗੁਰੂ ਹੈ ਉਹਨੂੰ ਮਿਲਣ ਦੀ ਸਾਨੂੰ ਕੀ ਲੋੜ ਪੈ ਗਈ। ਦੁਨੀਆਂ ਨੂੰ ਅਸੀਂ ਜਾਣਦੇ ਹਾਂ ਵੀ ਕੋਠੀਆਂ ਦੀ ਸਾਨੂੰ ਲੋੜ ਹੈ, ਪੈਸੇ ਦੀ ਸਾਨੂੰ ਲੋੜ ਹੈ, ਸਿਹਤ ਦੀ ਲੋੜ ਹੈ, ਬੱਚਿਆਂ ਦੀ ਲੋੜ ਹੈ, ਕਾਰੋਬਾਰ ਦੀ ਲੋੜ ਹੈ, ਰਾਸ਼ੀ ਸ਼ਕਤੀ ਦੀ ਲੋੜ ਹੈ, ਕਿਉਂਕਿ ਇਹਨੂੰ ਅਸੀਂ ਛੇਦੀ ਸਮਝਦੇ ਹਾਂ। ਪਰ ਜਿਹਦੀ ਅਸਲੀ ਲੋੜ ਹੈ ਉਸ ਵੱਲ ਸਾਡਾ ਧਿਆਨ ਨਹੀਂ ਹੈ। ਕਹਿੰਦੇ ਜਿੰਨਾ ਚਿਰ ਇਹ ਚੀਜ਼ ਨਹੀਂ ਆਉਂਦੀ ਅਤੇ ਵਾਹਿਗੁਰੂ ਦੇ ਬਾਰੇ ਸਮਝਦਾ ਨਹੀਂ ਹੈ ਉਹਨਾਂ ਚਿਰ ਗੱਲ ਚੱਲਣੀ ਨਹੀਂ ਹੈ ਅਤੇ ਵਿਸ਼ਵਾਸ ਨਹੀਂ ਆਉਂਦਾ। ਸੋ ਪਹਿਲੀ ਚੀਜ਼ ਹੈ ਵਾਹਿਗੁਰੂ 'ਤੇ ਵਿਸ਼ਵਾਸ ਕਰਨਾ, ਉਹਦੇ ਬਾਰੇ ਸਮਝਣਾ। ਗੁਰੂ ਗ੍ਰੰਥ ਸਾਹਿਬ 'ਤੇ ਪੁੱਛੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਰਹਿੰਦਾ ਸਤਵੇਂ ਅਸਮਾਨ 'ਤੇ, ਪੁਰਸ਼ ਪੁਰਸ਼ 'ਤੇ ਰਹਿੰਦਾ, ਮਨੁੱਖ ਵਰਗਾ ਹੈ ਜਾਂ ਕਿਹਾ ਜਾ ਹੋਰ ਹੈ, ਚਾਰ ਮਹਾਂ ਵਾਲਾ ਹੈ ਜਾਂ ਨਿਰੀਓ ਲਾਈਟ ਹੈ, ਕਿਉਂਕਿ ਆਪਣੇ ਆਪਣੇ ਖਿਆਲ ਨੇ। ਮੂਸਾ ਨੂੰ ਲਾਈਟ ਹੋ ਕੇ ਦੇਖਿਆ ਅਤੇ ਭਗਤਾਂ ਨੂੰ ਚਤੁਰਭੁਜ ਹੋ ਕੇ ਦੇਖਿਆ ਅਤੇ ਕਿਸੇ ਨੂੰ ਸਖੀਰ ਸਮੁੰਦਰ ਦੇ ਅੰਦਰ ਰਹਿੰਦਾ ਦਿਸਿਆ। ਅਨੇਕਾਂ ਤਰ੍ਹਾਂ ਦੇ ਖਿਆਲ ਹੈ, ਆਦਮੀ ਕੰਫਿਊਜ਼ ਹੋ ਜਾਂਦਾ। ਜਦ ਉਹਨਾਂ ਦੇ ਰੱਬ ਬਾਰੇ ਸੁਣਦਾ ਤਾਂ ਆਪਣੇ ਸ਼ੱਕ ਪੈ ਜਾਂਦਾ। ਇਸਲਾਮ ਦੇ ਅੰਦਰ ਸੱਤਵੇਂ ਅਰਸ਼ 'ਤੇ ਪਰਮੇਸ਼ੁਰ ਨਜ਼ਰ ਆਇਆ। ਸੋ ਹੁਣ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ ਜਦ ਅਸੀਂ ਜਾਣਦੇ ਨਹੀਂ ਉਹਦੇ ਬਾਰੇ, ਹੁਣ ਉਹਦੇ ਨਾਲ ਸਾਡੀ ਲਿਮਕੀ ਲੱਗੇ। ਮਹਾਰਾਜ ਕਹਿੰਦੇ ਦੇਖੋ ਜਿਹੜਾ ਵਾਹਿਗੁਰੂ ਹੈ ਉਹ ਕਿਤੇ ਦੂਰ ਨਹੀਂ ਹੈ, ਤੁਹਾਡੇ ਅੰਦਰ ਰਹਿੰਦਾ, ਨਾਲ ਰਹਿੰਦਾ, ਇਹ ਸਰੀਰ ਦੇ ਵਿੱਚ ਵੀ ਰਹਿੰਦਾ, ਬਾਹਰ ਵੀ ਰਹਿੰਦਾ। ਉਹਨੂੰ ਟੋਲਣ ਵਾਸਤੇ ਇੱਧਰ ਉੱਧਰ ਸੁਰਤਾਂ ਨਾ ਘੁਮਾਓ, ਦੂਰ ਦਰਾਜ ਨਾ ਜਾਓ, ਕਿਤੇ ਮਾ ਪੱਲੇ ਪੈ ਜਾਏਗਾ ਤੁਹਾਡੇ। ਕਬੀਰ ਹੱਜ ਖਾਂਦੇ ਹੋ ਜਾਏ ਥਾ ਅੱਗੇ ਮਿਲਿਆ ਖਦਾਏ। ਕਹਿੰਦੇ ਮੈਂ ਸੁਣਿਆ ਵੀ ਕਾਬੇ ਰੱਬ ਰਹਿੰਦਾ। ਲੋਕ ਵੀ ਇਹ ਕਹਿੰਦੇ ਸੀ, ਮੈਂ ਵੀ ਇਸ ਗੱਲ 'ਤੇ ਵਿਸ਼ਵਾਸ ਕਰ ਲਿਆ ਅਤੇ ਮੈਂ ਕਿਹਾ ਵੀ ਹੱਜ ਕਰਕੇ ਆਇਆ। ਕਹਿੰਦੇ ਮੈਨੂੰ ਤੁਰਨ ਲੱਗੇ ਨੂੰ ਰੱਬ ਮਿਲ ਗਿਆ ਅਤੇ ਮੈਨੂੰ ਝਿੜਕੇ ਕਹਿਣ ਲੱਗਿਆ, ਕਬੀਰਾ ਤੂੰ ਕਿੱਧਰ ਨੂੰ ਤੁਰਿਆ ਜਾਂਦਾ, ਕਿੱਧਰ ਨੂੰ ਚੱਲਿਆ? ਕਹਿੰਦਾ ਮੈਂ ਤਾਂ ਤੇਰੇ ਦਰਸ਼ਨ ਕਰਨ ਚੱਲਿਆ ਸੀ। ਕਹਿੰਦੇ ਇੰਨਾ ਅਣਜਾਣ, ਕਹਿੰਦੇ ਮੈਨੂੰ ਚੰਗਾ ਮੰਦਾ ਕਹਿਣਾ ਸ਼ੁਰੂ ਕਰਦਾ, ਸਾਈ ਮੁੰਜਿਸ ਲੜਕ ਰਿਹਾ। ਕਹਿੰਦਾ ਮੇਰੇ ਨਾਲ ਲੜਕ ਰਿਹਾ, ਲੜਿਆ ਹੋਇਆ ਜਿਹੜਾ ਹੈ ਉਹ ਲੜਿਆ ਹੋਏ ਬੰਦੇ ਆਪਾਂ ਜਾਣਦੇ ਹਾਂ ਕਿੰਨਾ ਕੁ ਬੋਲਦੇ ਹੁੰਦੇ। ਤੁਝ ਕਿਹਨੇ ਫਰਮਾਈ ਗਏ, ਤੈਨੂੰ ਕਹਿੰਦੇ ਕਿਹਨੇ ਦੱਸਿਆ ਵੀ ਮੈਂ ਫਲਾਣੇ ਥਾਂ ਰਹਿੰਦਾ? ਕੋਈ ਥਾਂ ਹੈ ਮੇਰਾ, ਮੈਨੂੰ ਲਾ ਮਕਾਨ ਕਹਿੰਦੇ ਨੇ, ਮੈਂ ਕਿਤੇ ਨਹੀਂ ਰਹਿੰਦਾ। ਫਿਰ ਮੈਂ ਸਾਰੇ ਕਾਹੇ ਰੇ ਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਏ ਸੰਗ ਸਮਾਈ, ਤੇਰੇ ਨਾਲ ਰਹਿੰਦਾ ਹਰ ਵਾਰ। ਕਹਿੰਦੇ ਐਵੇਂ ਨਾ ਦੌੜਦਾ, ਫਿਰ ਉੱਥੇ ਜਾਂਦਾ, ਉੱਥੇ ਜਾਂਦਾ, ਉੱਥੇ ਦਰਸ਼ਨ ਹੁੰਦੇ ਨੇ, ਉੱਥੇ ਹੁੰਦੇ ਨੇ। ਅਣਜਾਣ ਗੱਲਾਂ ਸੁਣ ਕੇ ਤੇਰੇ ਮਨ ਦੇ ਅੰਦਰ ਅਣਜਾਣ ਨੇਚੇ ਪੈਦਾ ਹੋਣਗੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੇਗਾ। ਆਹ ਚਾਨਣਾ ਹੈ, ਪ੍ਰਕਾਸ਼ ਹੈ, ਜੇ ਰੌਲਾ ਪੈ ਜਾਵੇ ਨੱਠ ਕੇ ਚਾਨਣੇ 'ਚ ਆ ਜਾ, ਪੁੱਛ ਲਓ ਬਾਪੂ ਤੇ। ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਜੜੇ ਬੋਲ ਕੇ ਦੱਸ ਦੇਣਗੇ, ਨਹੀਂ ਆਏ ਆ, ਗਾਈਡ ਕਰਦੇ ਨੇ ਸਾਨੂੰ। ਪੋਪ ਮਦ ਜਿਉਂ ਵਾਸ ਵਸਤ ਹੈ, ਮੁਕਰ ਮਹੇ ਜੈਸੇ ਛਾਈ, ਜਿਵੇਂ ਸ਼ੀਸ਼ੇ 'ਚ ਪਛਾਵਾਂ ਰਹਿੰਦਾ ਪ੍ਰੇਮੀਆਂ, ਐਂ ਤੇਰੇ ਅੰਤ ਸ਼ਿਕਾਰਨ 'ਚ ਬੈਠਾ ਮੈਂ, ਜਿਵੇਂ ਵਾਸ਼ਨਾ ਰਹਿੰਦੀ ਹੈ ਫੁੱਲਾਂ 'ਚ ਐਂ ਮੈਂ। ਬਾਹਰ ਪੀਤਰ ਏਕ ਹੋ ਜਾਣਾ, ਇਹ ਗੁਰ ਗਿਆਨ ਬਤਾਈ, ਗੁਰੂ ਨੇ ਦੱਸਤਾ ਵੀ ਤੇਰੇ ਅੰਦਰ ਵੀ ਅਤੇ ਬਾਹਰ ਵੀ ਕੋਈ ਥਾਂ ਹੈ ਸਾਡੀ ਜਿੱਥੇ ਉਹ ਨਹੀਂ। ਆਕਾਸ਼ ਸਪੇਸ ਸਾਰੇ ਪਰਿਪੂਰਨ, ਹਵਾ ਨਹੀਂ ਹੈ, ਹਵਾ ਇਹਦਾ ਮੰਡਲ ਹੈ, ਏਅਰ ਦਾ ਉਹਨਾਂ ਉਹਨੇ ਥਾਂ ਹੈ, ਉੱਪਰ ਹਵਾ ਨਹੀਂ ਹੈ। ਜੇ ਅਸੀਂ 30 ਮੀਲ ਲੰਘ ਜਾਈਏ ਉੱਥੇ ਕੋਈ ਹਵਾ ਨਹੀਂ, ਆ ਕ੍ਰੈਸ਼ਟ ਲੰਘ ਜਾਈਏ ਧਰਤੀ ਦਾ ਉੱਥੇ ਬਿਲਕੁਲ ਇਹ ਹਵਾ ਨਹੀਂ ਹੈ, ਸਾਹ ਨਹੀਂ ਲੈ ਸਕਦੇ, ਨਾ ਉੱਥੇ ਆਕਸੀਜਨ, ਨਾ ਕੋਈ ਹਾਈਡਰੋਜਨ, ਨਾ ਕੋਈ ਕਾਰਬਨ, ਕੋਈ ਨਹੀਂ ਹੈ ਉੱਥੇ। ਉੱਥੇ ਪਲਾੜ ਹੈ ਸਾਰੇ, ਉਹ ਪਲਾੜ ਇਹ ਪਲਾੜ ਤੁਰਿਆ ਜਾਂਦਾ ਖਰਬਾਂ 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 ਮੀਲਾਂ ਦਾ। ਕਹਿੰਦੇ ਜਿਵੇਂ ਇਹ ਸਾਰੇ ਸਮਾਇਆ ਹੋਇਆ, ਐਂ ਮੈਂ ਸਮਾਇਆ ਹੋਇਆ ਸਾਰੇ। ਕਹੋ ਨਾਨਕ ਬਿਨੇ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਤੂੰ ਜਿੰਨੀ ਦੇਰ ਤੱਕ ਆਪਣੇ ਅੰਦਰ ਐਨਾਲਾਈਜ਼ ਨਹੀਂ ਕਰਦਾ, ਖੋਜ ਨਹੀਂ ਕਰਦਾ, ਉਨੀ ਦੇਰ ਤੱਕ ਇਹ ਭਰਮ ਦਾ ਜਿਹੜਾ ਪਿਆ ਹੋਇਆ ਪਰਦਾ, ਇਹ ਭਾਈ ਲੈਣਾ ਨਹੀਂ। ਫਿਰ ਤੁਹਾਡਾ ਸੁਭਾਅ ਕਿਹਾ ਗਿਆ ਆਕਾਸ਼ ਦਾ ਜਿਹੜਾ ਸੁਣ ਮੁੰਨ ਹੈ, ਪਰਮੇਸ਼ਰ ਕਹਿੰਦਾ ਮੈਂ ਸੁਣ ਮੁੰਨ ਨਹੀਂ ਆ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਿ ਉੱਧਰ ਹੇਠ ਇੱਧਰ ਉੱਧਰ ਜਿੱਥੇ ਨਹੀਂ ਤੂੰ ਸੋਚ ਸਕਦਾ ਹੈ, ਉਹ ਪਿਆਰ ਦਾ ਸਰੂਪ ਧਾਰ ਕੇ ਫੈਲਿਆ ਹੋਇਆ, ਜਿਹੜਾ ਹੀ ਪਿਆਰ। ਕਹਿੰਦੇ ਮਾਂ ਦਾ ਪਿਆਰ ਲਿਮਟ 'ਚ ਹੈ, ਇਸਤਰੀ ਦਾ ਪਿਆਰ ਲਿਮਟ 'ਚ ਹੈ, ਪਿਆਰ ਕਰਨ ਵਾਲਿਆਂ ਦਾ ਪਿਆਰ ਲਿਮਟ 'ਚ ਹੈ, ਵਾਹਿਗੁਰੂ ਦਾ ਪਿਆਰ ਦਾ ਲਿਮਟ 'ਚ ਹੈ। ਉਹ ਕੁਛ ਨਹੀਂ ਮੰਗਦਾ, ਐਪਰੀਸ਼ੀਏਸ਼ਨ ਨਹੀਂ ਮੰਗਦਾ, ਮੰਨੋ ਨਾ ਮੰਨੋ, ਆਸਤਕ ਰਹੋ ਨਾਸਤਕ ਰਹੋ, ਉਹ ਪਿਆਰ ਦਾ ਸਵਾਲ ਤੇ ਪਿਆਰ ਕਰੀ ਜਾਂਦਾ। ਹੁਕਮ ਦੀ ਉਲੰਘਣਾ ਨਾ ਕਰੋ, ਦੁਖੀ ਨਹੀਂ ਹੁੰਦਾ ਬੰਦਾ, ਬਿਮਾਰ ਨਹੀਂ ਹੁੰਦਾ, ਮਤਲਬ ਮੇਰਾ ਪਿਆਰ ਦਾ ਸਰੂਪ ਹੈ। ਕਹਿੰਦੇ ਪਿਆਰ ਦਾ ਸਰੂਪ ਹੋ ਕੇ ਫੈਲਿਆ ਹੋਇਆ, ਫਿਰ ਆਨੰਦ ਹੈ, ਖੁਸ਼ੀਆਂ ਹੀ ਖੁਸ਼ੀਆਂ ਨੇ, ਪੀਸ ਪ੍ਰਾਈ ਪੀਸ ਹੈ, ਜਿੱਥੋਂ ਗਾਹ ਪੀਸ ਹੁੰਦਾ ਹੀ ਨਹੀਂ, ਆਖਰੀ ਹੱਦ ਹੈ ਪੀਸ ਦੀ, ਆਨੰਦ ਜੀ ਨੂੰ ਕਹਿੰਦੇ। ਫਿਰ ਉਹ ਸੱਤ ਹੈ, ਉਹ ਕਦੇ ਬਦਲਦਾ ਨਹੀਂ ਹੈ, ਧਰਤੀ ਬਦਲਦੀ ਹੈ, ਸੂਰਜ ਬਦਲਦਾ ਹੈ, ਚੰਦਰਮਾ ਬਦਲਦਾ ਹੈ, ਤਾਰੇ ਬਦਲਦੇ ਨੇ, ਅਸੀਂ ਹਰ ਸ਼ਹਿਦ ਬਦਲਦੇ ਹਾਂ, ਸਾਰੀ ਪ੍ਰਕਿਰਤੀ ਅੱਖ ਦੇ ਝਾਂਕੇ ਨਾਲੋਂ ਵੀ ਕਰੋੜ ਗਿਣਾ ਘੱਟ ਟਾਈਮ ਦੇ ਅੰਦਰ ਬਦਲਦੀ ਚਲੀ ਜਾਂਦੀ ਹੈ। ਆਹ ਜਿਹੜਾ ਰੋਸ਼ਨੀ ਦੇਖਦੇ ਹੋ ਨਾ ਤੁਸੀਂ, ਇਹ ਇੱਕ ਸਕਿੰਟ ਦੇ ਅੰਦਰ 2 ਖਰਬ ਲਹਿਰ ਬਣਾ ਦਿੰਦੀ ਹੈ, 2 ਖਰਬ। ਕਿੰਨਾ ਬਦਲ ਗਈ, ਉਹ ਸੱਤਾ ਨਾ ਹੋਈ, ਬਦਲਦੀ ਜਾਂਦੀ ਹੈ, ਲਹਿਰ ਬਣਾਉਂਦੀ ਜਾਂਦੀ ਹੈ, ਅਤੇ ਉਹਦੇ ਨਾਲ ਇਹ ਘਟਦੀ ਵੀ ਜਾਂਦੀ ਹੈ। ਐਵੇਂ ਜਿਵੇਂ ਆ ਜਿਹੜੇ ਧਰਤੀ ਨਜ਼ਰ ਆਉਂਦੀ ਹੈ, ਪੈਰ ਛਿਣ ਛਿਣ 'ਤੇ ਘਟਦੇ, ਐਵੇਂ ਸਰੀਰ ਘਟਦਾ, ਚੇਤਨਾ ਹੈ ਤੋ ਚੇਤਨਾ ਜਿਸ ਦਿਨ ਵੇ ਪ੍ਰਾਣੀ ਛਿਨ ਛਿਨ ਔਸ ਵਿਹਾਰ ਹੈ ਬੂਟੇ ਘੱਟ ਚੋਂ ਪਾਣੀ ਅੱਖ ਦੇ ਝਮਕੇ ਨਾਲ ਤੂੰ ਬਦਲਦਾ ਤੁਰਿਆ ਜਾ ਸੋ ਇਹ ਬਦਲਸ਼ੀਲ ਹੈ ਬਦਲ ਜਾਂਦੀ ਹੈ ਉਹ ਨਹੀਂ ਬਦਲਦਾ ਉਹ ਬਦਲ ਹੈ ਸੋ ਉਹਨੂੰ ਸੱਚ ਕਹਿੰਦੇ ਫਿਰ ਉਹ ਚਿੱਤ ਹੈ ਪੂਰਨ ਗਿਆਨ ਹੈ ਪੂਰਨ ਅਨੁਭਵ ਹੈ ਸਭ ਕੁਛ ਜਾਣਦਾ ਕਰੋੜ ਹਾਂ ਬ੍ਰਹਮੰਡਾਂ ਨੂੰ ਇੱਕੋ ਦਾ ਇੱਕੋ ਵਕਤ ਜਾਣਦਾ ਅਸੀਂ ਨਹੀਂ ਜਾਣਦੇ ਹੁਣ ਘਰ ਵਿੱਚ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਵੀ ਸਾਡੀ ਪਿੱਠ ਪਿੱਛੇ ਆ ਪਰਦੇ ਦੇ ਉਹਨੇ ਕੀ ਹੋ ਰਿਹਾ ਪਰਮੇਸ਼ੁਰ ਸਭ ਕੁਛ ਜਾਣਦਾ ਸੋ ਇਹਦੇ ਨਾਲ ਜਿੰਨੀ ਦੇਰ ਤੱਕ ਸਾਡਾ ਨੁਕਤਾ ਨਹੀਂ ਰਲਦਾ ਸਾਡੇ ਅੰਦਰ ਇਹਦਾ ਧਿਆਨ ਨਹੀਂ ਆਉਂਦਾ ਵੀ ਐਡੀ ਬੜੀ ਹਸਤੀ ਹੈ ਐਡੀ ਬੜੀ ਸ਼ਕਤੀ ਫਿਰ ਇਹਦੇ ਨਾਲ ਕਿਉਂ ਨਾ ਮਿਲ ਗਈ ਸੋ ਇਹ ਚੀਜ਼ ਸਭ ਤੋਂ ਜ਼ਰੂਰੀ ਹੋਇਆ ਕਰਦੀ ਹੈ ਦੂਸਰੀ ਹੋਇਆ ਕਰਦੀ ਹੈ ਇਹਨੂੰ ਬੁਲਾਉਣ ਵਾਲਾ ਜੋ ਹੈ ਵਿਚਾਲੇ ਵਿਚੋਲਾ ਜਿਹਨੂੰ ਗੁਰੂ ਕਹਿੰਦੇ ਉਹਦੇ 'ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਜਿੰਨਾ ਚਿਰ ਵਿਸ਼ਵਾਸ ਨਹੀਂ ਆਉਂਦਾ ਉਨਾ ਚਿਰ ਗੱਲ ਨਹੀਂ ਬਣਦੀ ਹੈ ਪ੍ਰਮਾਣ ਗੁਰ ਸਮਝਣ ਦਾ ਯਤਨ ਕਰੋ ਬਈ ਗੁਰੂ ਦੀ ਪ੍ਰਤੀਤ ਹੋਵੇ ਪ੍ਰਤੀਤ ਭਰੋਸਾ ਅਕੀਨ ਫੇਥ ਇਹ ਸਭ ਇੱਕੋ ਹੀ ਚੀਜ਼ ਦਾ ਨਾਮ ਸ਼ਰਧਾ ਜੇ ਪ੍ਰਤੀਤ ਇਹ ਨਹੀਂ ਹੈ ਗੁਰੂ ਕੁਛ ਹੋਰ ਕਹੀ ਜਾਂਦਾ ਅਸੀਂ ਕੁਛ ਹੋਰ ਕਰੀ ਜਾਂਦੇ ਕਿਉਂਕਿ ਮਨ ਸਾਡਾ ਪ੍ਰਤੀਤ ਤੋਂ ਖਾਲੀ ਹੈ ਮਹਾਰਾਜ ਕਹਿੰਦੇ ਜਿਹਦਾ ਮਨ ਪ੍ਰਤੀਤ ਤੋਂ ਖਾਲੀ ਹੈ ਉਹ ਜਲਿਆ ਹੋਇਆ ਹਿਰਦਾ ਉਹਦੇ 'ਚ ਕੀ ਹਰਾ ਹੋਣਾ ਕੁਛ ਨਹੀਂ ਹੁੰਦਾ ਸੋ ਪ੍ਰਤੀਤ ਜ਼ਰੂਰੀ ਹੁੰਦੀ ਹੈ ਭਰੋਸਾ ਜ਼ਰੂਰੀ ਹੁੰਦਾ ਭਰੋਸਾ ਹੋਵੇ ਗੱਲ ਬਣ ਜਾਂਦੀ ਹੈ ਐਸੀਆਂ ਵੀ ਮਿਸਾਲਾਂ ਆਉਂਦੀਆਂ ਨੇ ਕਿ ਬਹੁਤ ਸਾਰੇ ਪ੍ਰੇਮੀਆਂ ਨੂੰ ਕੇਵਲ ਪ੍ਰਤੀਤ ਦੇ ਨਾਲ ਇਹ ਕੁਛ ਪ੍ਰਾਪਤ ਹੋ ਗਿਆ ਐਸੀ ਬਾਤ ਦੱਸਦੇ ਨੇ ਮਹਾਂਪੁਰਸ਼ ਦੱਸਿਆ ਕਰਦੇ ਉਹਨਾਂ ਦੇ ਅਨੁਭਵ ਨੇ ਕਿ ਇੱਕ ਕੋਈ ਰਾਜਾ ਸੀ ਉਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਰਾਜ ਕਰ ਲਿਆ ਹੁਣ ਮੇਰੀ ਉਮਰ 50 ਸਾਲ ਦੀ ਹੋ ਗਈ ਅਤੇ ਮੈਂ ਹੁਣ ਭਜਨ ਬੰਦਗੀ ਕਰਕੇ ਜਿਸ ਕੰਮ ਨੂੰ ਕਰਨ ਵਾਸਤੇ ਆਇਆ ਸੰਸਾਰ 'ਚ ਉਹ ਕੰਮ ਕਰ ਕਿਉਂਕਿ ਇਹ ਬੜੀ ਜ਼ਰੂਰੀ ਹੈ ਗੱਲ ਸਮਝਣੀ ਵੀ ਮੈਂ ਕੀ ਕਰਨਾ ਹੈ। ਜੇ ਅਸੀਂ ਇਹੀ ਨਹੀਂ ਸਮਝ ਸਕੇ ਤਾਂ ਸਾਨੂੰ ਮਨੁੱਖ ਕੌਣ ਕਹੇਗਾ। ਮਹਾਰਾਜ ਕਹਿੰਦੇ ਮਨੁੱਖ ਦੇਖਣ ਨੂੰ ਤਾਂ ਲੱਗਦਾ ਹੈ ਪਰ ਤੂੰ ਕੀ ਹੈ, ਕਹਿੰਦੇ ਪਸ਼ੂ, ਐਸਾ ਫਰਮਾਨ ਹੈ। ਪੈਸਾ ਵੀ ਬੇਅੰਤ ਕਮਾ ਲਿਆ, ਪੂਰੇ ਆਨੰਦ ਲੈਂਦਾ, ਬਾਲ ਬੱਚੇ ਵੀ ਹੋ ਗਏ, ਸਭ ਕੁਛ ਸੁੱਖ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ ਜੇ ਤਾਂ ਇਹ ਉਹ ਗੱਲ ਨਹੀਂ ਬੁੱਝੀ ਵੀ ਤੂੰ ਕਿਉਂ ਸੰਸਾਰ 'ਤੇ ਆਇਆ, ਤਾਂ ਤੂੰ ਅਜੇ ਮਨੁੱਖ ਲੈਵਲ 'ਤੇ ਨਹੀਂ ਆਇਆ, ਪ੍ਰੇਤ ਲੈਵਲ 'ਤੇ ਆ ਜਾਂ ਭੂਤ ਪਸ਼ੂ ਲੈਵਲ 'ਤੇ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂ, ਕਾਹਦੇ ਵਾਸਤੇ ਆਇਆ? ਯਾਦ ਰੱਖ, ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਰ ਕੇਵਲ ਨਾਮ, ਸਰੰਜਾਮ ਲਾਗ ਪਰਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਪਿਆਰ ਮਾਇਆ ਦੇ ਨਾਲ ਪਾ ਕੇ ਤੇਰਾ ਜਨਮ ਰੋਜ਼ ਲੰਘਦਾ ਚੱਲ, ਤੂੰ ਇਹਦੀ ਮਹੱਤਤਾ ਨੂੰ ਜਾਣ ਪ੍ਰੇਮੀਆ, ਤੈਨੂੰ ਮਾਨਸ ਲਈ ਪ੍ਰਾਪਤ ਕਿਉਂ ਹੋਈ? ਤੇਰੇ ਅਤੇ ਜਾਨਵਰਾਂ ਦੇ ਅੰਦਰ ਕੀ ਫਰਕ ਹੈ? ਹੈ ਤਾਂ ਉਹ ਵੀ ਬੜੇ ਸੋਹਣੇ, ਤੇਰੇ ਨਾਲ ਤੂੰ ਕੱਪੜੇ ਪਾਉਣਾ, ਉਹਨਾਂ ਨੂੰ ਰੱਬ ਨੇ ਕੱਪੜੇ ਪਾ ਕੇ ਭੇਜਿਆ, ਕਿੰਨੇ ਸੋਹਣੇ, ਨਾ ਰੰਗ ਫੇਰ ਆਉਂਦਾ ਉਹਨਾਂ ਦਾ, ਜਾਂ ਜੀ ਕਰਦਾ ਜਿੱਥੋਂ ਜੀ ਕਰਦਾ ਪੰਛੀ ਉਡਾਰੀ ਮਾਰ ਕੇ ਨੱਠ ਜਾਂਦੇ ਨੇ, ਤੂੰ ਤਾਂ ਕਾਰਾਂ ਭਾਲੇਗਾ ਹਵਾਈ ਜਹਾਜ਼ ਦੇ ਟੁਰ ਲਏਗਾ। ਇਹਨਾਂ ਗੱਲਾਂ 'ਚ ਤਾਂ ਤੇਰੇ ਨਾਲੋਂ ਚੰਗੇ ਨੇ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਸ਼ ਹੋਵੇ। ਤੇਰਾ ਤਾਂ ਕੁਛ ਵੀ ਨਹੀਂ ਹੁੰਦਾ, ਉਹਨਾਂ ਦੇ ਤਾਂ ਹੱਡ ਵੀ ਵਿਕਦੇ ਨੇ। ਤੇਰੀ ਜੇ ਵਿਸ਼ੇਸ਼ਤਾ ਹੈ ਉਹ ਕੇਵਲ ਇਹ ਹੈ ਕਿ ਤੇਰੇ ਅੰਦਰ ਨਾਮ ਧੁੰਨ ਸੁਣਦੀ ਹੈ, ਅਤੇ ਉਹ ਪਰਮੇਸ਼ੁਰ ਤੇਰੇ ਅੰਦਰ ਆਵਾਜ਼ ਦੇ ਰਿਹਾ, ਉਹਨਾਂ ਦੇ ਅੰਦਰ ਦੇ ਰਿਹਾ, ਪਰ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਨਹੀਂ। ਤੈਨੂੰ ਇੱਕ ਅਨੁਭਵ ਦਾ ਵਾਧੂ ਔਰਗਨ ਮਿਲਿਆ ਹੋਇਆ, ਟੂਲ ਮਿਲਿਆ ਹੋਇਆ, ਜਿਹਦੇ ਨਾਲ ਤੂੰ ਰੱਬ ਨੂੰ ਦੇਖ ਸਕਦਾ, ਤੂੰ ਉਹਦੀ ਵਰਤੋਂ ਨਹੀਂ ਕਰ ਰਿਹਾ। ਜਿਹਨੂੰ ਥਰਡ ਆਈ ਕਹਿੰਦੇ ਨੇ, ਤੀਸਰੀ ਅੱਖ ਕਹਿੰਦੇ ਨੇ, ਤੀਸਰਾ ਤਿਲ ਕਹਿੰਦੇ ਨੇ, ਜਾਂ ਨਤਰੀਆਂ ਕਹਿੰਦੇ ਨੇ, ਉਹਦੀ ਵਰਤੋਂ ਨਹੀਂ ਕਰ ਰਿਹਾ। ਜੇ ਤੂੰ ਨਹੀਂ ਕਰ ਰਿਹਾ, ਤੂੰ ਫਿਰ ਖਾਂਦਾ ਪੀਂਦਾ ਹੋਵੇ, ਜਿਵੇਂ ਆ ਜਿਵੇਂ ਪਸ਼ੂ ਖਾਂਦੇ ਪੀਂਦੇ ਆ, ਉਹਨਾਂ ਦੇ ਵੀ ਬੱਚੇ ਹੁੰਦੇ ਆ, ਤੇਰੇ ਵੀ ਹੁੰਦੇ ਨੇ, ਉਹ ਅਜੇ ਤੇਰੇ ਨਾਲੋਂ ਚੰਗੇ ਨੇ, ਆਲਣੇ 'ਚ ਪਾਲ ਪੁਲ ਅੱਗੇ ਕਹਿੰਦੇ ਜਾਓ ਆਪਣਾ ਕਮਾਓ ਅਤੇ ਖਾਓ, ਤੂੰ ਤਾਂ ਸਾਰੀ ਜ਼ਿੰਦਗੀ ਚਿੰਬੜਿਆ ਰਹਿੰਦਾ। ਫਿਰ ਚਿੰਬੜਦਾ ਵੀ ਇਹਨੇ ਥੌ ਨਹੀਂ ਛੱਡਦਾ, ਉਹ ਆਲਣਾ ਛੱਡ ਕੇ ਉਹ ਜਾਂਦੇ ਨੇ ਮੁੜ ਕੇ ਉਸ ਆਲਣੇ 'ਚ ਆਉਂਦੇ। ਤੂੰ ਘਰ ਨੇ ਫੜ ਲਿਆ ਅਤੇ ਫੜਿਆ ਵੀ ਇੰਨਾ, ਜਦ ਸੰਸਾਰ ਤੋਂ ਜਾਏਗਾ ਤੇਰੀ ਯਾਦ 'ਚੋਂ ਇਹ ਘਰ ਕੋਠੀ ਨਹੀਂ ਨਿਕਲਣੀ, ਇਹ ਪ੍ਰੋਪਰਟੀ ਨਹੀਂ ਨਿਕਲਣੀ, ਅਤੇ ਤੈਨੂੰ ਇਹਦੀ ਸਜ਼ਾ ਮਿਲੇਗੀ ਅੰਤਕਾਲ। ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੀਵਰੈ, ਪ੍ਰੇਤ ਜੋਨ ਬਲ ਵਾਲੇ ਉਤਰੈ, ਪ੍ਰੇਤ ਬਣ ਕੇ ਰਹਿ ਜਾਏਗਾ ਇੱਥੇ। ਜੇ ਮਾਇਆ ਮਾਇਆ ਜ਼ਿੰਦਗੀ ਕਰਦੇ ਤਾਂ ਤੇਰਾ ਸਵਾਸ ਖਤਮ ਹੋ ਗਿਆ, ਤਾਂ ਮਾਇਆ ਨੇ ਕੀ ਕਰਨਾ ਹੈ? ਅੰਤ ਕਾਲ ਜੋ ਲਛਮੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ ਸੱਪ ਬਣਾ ਦੂ। ਇਹਨਾਂ ਗੱਲਾਂ 'ਚ ਪਸ਼ੂ ਤੇਰੇ ਨਾਲੋਂ ਚੰਗੇ ਨੇ, ਪੰਛੀ ਚੰਗੇ ਨੇ, ਉਹਨਾਂ ਨੂੰ ਪਕੜ ਕੋਈ ਨਹੀਂ ਹੈ। ਫਿਰ ਉਹਨਾਂ ਨੂੰ ਭਰੋਸਾ ਹੈ ਪਰਮੇਸ਼ਰ 'ਤੇ,